गुरु प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत ग्रंथी आप जी ने पढ़ के सरवण करा रहे सी। आओ उस दागला ऐसा सरवण करने की कोशिश करिए जी। वीवा अंक रसम कुर्बानी। हुण जे कोई कहे कि दुसहरे दे दिन अकाल बुंगे अगे बकरे जो चटकाए जाते हैं, सो सिखां विच पुराने समय की कुरबाणी की रसम की इज्जत है, जो सिख धर्म का एक अंग है, तो असी कदी मनण नूं तैयार नहीं हाँ। ये अकाल बुंगे वाली रसम साडे धर्म का अंग कदी नहीं बन सकती, क्योंकि साडे मूल मंत्र विच प्रसाद पद जो आ चुका है, सो इस रसम नूं कदी कायम नहीं रख सकता। जद अकाल पुरख आप प्रसाद यानी कृपा रूप है, अथवा ये कहो कि वह कृपा यानी ग्रेस रूप है, तो कि वह साडे पापां दे बदले बकरे लैके पाप बख्शन वाला हो सकता है। सेमेटिक कुरबानी दे यही अर्थ हैं कि अपने पापां वास्ते अपने माल पशु आदक नूं खुदा की भेट कर देना, अथवा अपनी जान बचावण दी खातर अपने जानवर की जान दे देनी। हुण इस जगह होर सवाल उठेगा कि जे कुरबानी देनी मना है तो झटका क्यों आता है। इसका असी सिर्फ इतना ही जवाब देंगे कि झटका कुरबानी नहीं है। यह जिबह करन दे मुकाबले ते जानवर नूं घट दुख दे के मारन का तरीका है, अते इस विच भी ये हुक्म रैतनामिया विच नहीं है कि सिख जरूरी मांस खाण की खातर जानवरों नूं मारदे फिरन, पर जंगजू कौमां नूं कदी ना कदी जानवरां दे मास पर गुजारा करना ही पैंदा है, जिस करके रहतनामियां विच इस दे खाण नूं टॉलरेट यानी कुछ खुला करना पिया है, तां कि सिख शमशीरजनी दे इलम विच वधे रहण अते जैनियां बोधियां दी तरह देशां दे बचाव दी खातर जूं मारन ते भी डरन ना लग जाण। वरना झटका कोई कुरबानी नहीं है ते सिख अपने पापां दी खातर पशुआं दे मारन दे सिद्धांत नूं मनण लई तैयार नहीं हन। जे ये कहो कि कुरबानी दी थां सिख कड़ा प्रसाद श्री गुरु ग्रंथ साहिब जी दे हजूर अते सात संगत विच पेश करदे हन, सो कड़ा प्रसाद भी कुरबानी नहीं है। वह सिर्फ अपनी निम्रता दिखाउण वास्ते, जात पात दा घमंड संगत विचों तोड़न वास्ते, अते तसलीस यानी त्रिकुटी नूं उड़ा के परमात्मा की एकता दे दिखावण की गुर रीति है, जिस दा हाल असी पहले लिख आए हाँ। इस विचार तो सज्जण जन समझ सकते हैं कि यहूदियां की रसम कुरबानी की जो अकाल पुरख नूं सिर्फ शक्तिमान या सर्व शक्तिमान स्वामी दस के अते खुदा नूं डरावना हवा बना के भेट लैण की पै गई है, सो सिखां विच पुरख पद का मूल मंत्र वाला कदी इस रसम नूं वड़न नहीं देंदा, अते ना कदी उन्हां कहानियां पर जो तोरेत विच खुदा नूं यहूदियां दी मदद देण वाला ते यहूदियां पासों हजारां जानवरां दीआं कुरबानियां लैण वाला अते यहूदियां दी खातर दूजियां कौमां नूं नष्ट करन वाला दस्या गया है, सिखां नूं विश्वास करा सकदा है। हुण फर्ज़ करो कि सिख मत यहूदियां विच फैले, या ये कहो कि ईसाइयां या मुहम्मदियां विच फैले, कि जिन्हां ने यहूदी मत दे बहुत सारे सिद्धांत अते रस्मां अपने विच लईआं होईआं हन, तां साडे ग्रंथी जे अपने घर दे चंगे वाकफ अते अपने धर्म दे पक्के निश्चेवान ना होणगे, तां किस तरह नाल उन्हां मतां विचों आए सिखां दे मनां विचों हौली हौली कुरबानी दा ख्याल उड़ाउणगे। भला आप यहूदियां ईसाइयां या मुहम्मदियां वल क्यों जांदे हो? कि वेदां दे समय हिंदुआं विच घट कुरबानियां हुंदियां सन? इस रसम नूं भावें गौतम जी ने तोड़िया है, पर अजे भी साडे हिंदू भाई नरेल आदक देवियां अगे भन्नणों ते कुरबानियां देणों नहीं टले, सगों अपने घर विच अर्थात ग्रंथी झटके नूं भी कुरबानी समझ के अनमतां दी कुरबानी दी रसम नूं सिखी दा अंग बना के अकाल पुरख नूं पशुआं दे खाण वाला ते जानवरां दे लहू पीण वाला बदले लैण वाला ते डरावना हवा मनण लग पैणगे, जो सिखी दे असूल तो बिल्कुल उल्ट कम है। सिखी विच अकाल पुरख सर्वशक्तिमान स्वामी मनिया जा के भी प्रसाद अर्थात कृपा दा रूप मनिया गया है। ਉਹ ਕਦੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਸਾਰਾ ਦੁੱਖ ਸਾਡੇ ਅਗਿਆਨ ਅਤੇ ਕੁਕਰਮਾਂ ਦਾ ਫਲ ਹੈ, ਨਹੀਂ ਤਾਂ ਅਕਾਲ ਪੁਰਖ ਸਾਡਾ ਹਰ ਵੇਲੇ ਮਿੱਤਰ ਹੈ। ਅੱਗੇ ਚੱਲ ਕੇ ਅਸੀਂ ਯਹੂਦੀਆਂ ਦੀਆਂ ਹੋਰ ਰਸਮਾਂ ਪਰ ਵਿਚਾਰ ਕਰਾਂਗੇ। ਸੋ ਸੱਜਣੋ, ਜੇ ਚਾਹੁੰਦੇ ਹੋ ਕਿ ਸਿੱਖੀ ਧਰਮ ਦੇ ਅਸੂਲਾਂ ਨੂੰ ਪੂਰੀ ਪਵਿੱਤਰਤਾ ਵਿੱਚ ਰੱਖੋ, ਅਨਮਤਾਂ ਦੀਆਂ ਰਸਮਾਂ ਦੇ ਹੇਠ ਲੁਕਣ ਨਾ ਦਿਓ, ਤਾਂ ਚੰਗੇ ਵਿਦਵਾਨ ਅਤੇ ਨਿਸ਼ਚੇ ਦੇ ਪੱਕੇ ਗ੍ਰੰਥੀ ਪੈਦਾ ਕਰੋ, ਜੋ ਸਿੱਖ ਧਰਮ ਦੇ ਹਰ ਪਹਿਲੂ ਤੋਂ ਵਾਕਫ ਹੋ ਕੇ ਧਰਮਸ਼ਾਲਾ ਅਤੇ ਗੁਰਦੁਆਰਿਆਂ ਦੀਆਂ ਸੰਗਤਾਂ ਵਿੱਚ ਅਨਮਤਾਂ ਅਤੇ ਅੰਦੇਸ਼ਾਂ ਦੀਆਂ ਪ੍ਰਚਲਿਤ ਰਸਮਾਂ ਨੂੰ ਸਿੱਖੀ ਵਿੱਚ ਵੜਨ ਨਾ ਦੇਣ। ਅਸੀਂ ਦੱਸ ਆਏ ਹਾਂ ਕਿ ਯਹੂਦੀਆਂ ਅਤੇ ਵੇਦਕਾਂ ਦੀ ਚਲਾਈ ਹੋਈ ਰਸਮ ਕੁਰਬਾਨੀ ਸਿੱਖ ਸਿਧਾਂਤ ਦੇ ਅਨੁਕੂਲ ਨਹੀਂ ਹੈ। ਗ੍ਰੰਥੀ ਜੇ ਅਵਿਦਿਆਵਾਨ ਰਹਿਣਗੇ ਤਾਂ ਇਸ ਰਸਮ ਨੂੰ ਸਿੱਖੀ ਵਿੱਚ ਝਟਕੇ ਅਥਵਾ ਕੜਾ ਪ੍ਰਸ਼ਾਦ ਨੂੰ ਅੱਗੇ ਰੱਖ ਕੇ ਵਾੜ ਦੇਣਗੇ। ਸ਼ਾਇਦ ਇਸ ਪਰ ਕਈ ਸੱਜਣ ਕਹਿਣਗੇ ਕਿ ਇਹ ਸਾਡਾ ਵਿਚਾਰ ਠੀਕ ਨਹੀਂ ਹੈ। ਜਿਸ ਤਰ੍ਹਾਂ ਸਾਡੇ ਵਿੱਚ ਕੜਾ ਪ੍ਰਸ਼ਾਦ ਅਥਵਾ ਝਟਕਾ ਕੁਰਬਾਨੀ ਨਹੀਂ, ਇਸੇ ਤਰ੍ਹਾਂ ਯਹੂਦੀਆਂ ਵਿੱਚ ਵੀ ਪਸ਼ੂ ਕੁਰਬਾਨੀ ਦੀ ਖਾਤਰ ਨਹੀਂ ਮਾਰੇ ਜਾਂਦੇ ਸਨ, ਸਗੋਂ ਵੇਦਾਂ ਦੇ ਸਮੇਂ ਵਿੱਚ ਵੀ ਵੈਦਕ ਇਹਨਾਂ ਨੂੰ ਆਪਣੀ ਖੁਰਾਕ ਵਾਸਤੇ ਹੀ ਮਾਰਦੇ ਸਨ, ਕੁਰਬਾਨੀ ਵਾਸਤੇ ਨਹੀਂ ਮਾਰਦੇ ਸਨ। ਵੇਦਾਂ ਦਾ ਹਾਲ ਤਾਂ ਅਸੀਂ ਸਮੇਂ ਸਿਰ ਕਦੇ ਫੇਰ ਲਿਖਾਂਗੇ। ਹਾਲਾਂਕਿ ਯਹੂਦੀਆਂ ਦੀ ਕੁਰਬਾਨੀ ਦਾ ਜੋ ਅਸਲ ਮਤਲਬ ਸੀ, ਸੋ ਇੱਕ ਅੰਗਰੇਜ਼ੀ ਦੀ ਕਲਮ ਦਾ ਲੇਖ ਇੱਥੇ ਹਵਾਲੇ ਦੇ ਤੌਰ 'ਤੇ ਦੇ ਕੇ ਲਿਖ ਸਕਦੇ ਹਾਂ, ਜਿਸ ਦਾ ਤਰਜਮਾ ਇਉਂ ਹੈ ਕਿ ਕੁਰਬਾਨੀ ਦੀ ਅਸਲੀਅਤ ਇਹ ਹੈ ਕਿ ਇਸ ਨਾਲ ਪਰਮੇਸ਼ੁਰ ਮਨੁੱਖ ਦੇ ਗਿਰਾਵ ਦੇ ਮਗਰੋਂ ਮਨਾਇਆ ਗਿਆ ਹੈ, ਔਰ ਮਨੁੱਖ ਜਾਤੀ ਦੇ ਮਸੀਹ ਤੋਂ ਛੁਟਕਾਰੇ ਪਾਉਣ ਦੀ ਪੱਕੀ ਨਿਸ਼ਾਨੀ ਪ੍ਰਗਟ ਹੋਵੇ। ਜੋ ਤਰੀਕਾ ਖਾਸ ਰੀਤਾਂ ਅਤੇ ਰਸਮਾਂ ਨਾਲ ਮੂਸਾ ਦੇ ਮਗਰਲੇ ਸਮੇਂ ਵਿੱਚ ਪੱਕੀ ਮਰਿਆਦਾ ਮੂਜਬ ਹੁੰਦਾ ਸੀ, ਉਹ ਇਸ ਭਾਵ ਨੂੰ ਹੋਰ ਵੀ ਪੱਕਾ ਕਰਦਾ ਹੈ ਆਦਿ। ਇਸ ਤੋਂ ਸਾਫ਼ ਸਾਬਤ ਹੈ ਕਿ ਯਹੂਦੀਆਂ ਦੀਆਂ ਕੁਰਬਾਨੀਆਂ ਪਸ਼ੂਆਂ ਦੇ ਮਾਰਨ ਦੀਆਂ ਕੇਵਲ ਪਾਪਾਂ ਦਾ ਕੁਫਾਰਾ ਅਰਥਾਤ ਬਦਲਾ ਹੁੰਦਾ ਸੀ, ਹੋਰ ਕਿਸੇ ਮਤਲਬ ਵਾਸਤੇ ਨਹੀਂ ਸੀ। ਇਸ ਇਬਾਰਤ ਵਿੱਚ ਜੋ ਪਦ ਮਸੀਹਾ ਆਇਆ ਹੈ ਉਸ ਤੋਂ ਮੁਰਾਦ ਹਜ਼ਰਤ ਈਸਾ ਤੋਂ ਯਹੂਦੀਆਂ ਦੀ ਨਹੀਂ ਹੈ, ਕਿਉਂਕਿ ਯਹੂਦੀ ਈਸਾ ਨੂੰ ਮਸੀਹਾ ਨਹੀਂ ਮੰਨਦੇ। ਉਹਨਾਂ ਦਾ ਵਿਸ਼ਵਾਸ ਹੈ ਕਿ ਅਜੇ ਤੱਕ ਮਸੀਹਾ ਦੁਨੀਆਂ ਵਿੱਚ ਪੈਦਾ ਹੀ ਨਹੀਂ ਹੋਇਆ। ਈਸਾਈਆਂ ਨੇ ਲੋਕਾਂ ਦਾ, ਖਾਸ ਕਰਕੇ ਯਹੂਦੀਆਂ ਦਾ ਧਿਆਨ ਹਜ਼ਰਤ ਈਸਾ ਵੱਲ ਦੁਆਉਣ ਦੀ ਖਾਤਰ ਹਜ਼ਰਤ ਦਾ ਨਾਮ ਮਸੀਹ ਰੱਖ ਦਿੱਤਾ ਹੈ। ਦੂਜੀ ਗੱਲ ਯਾਦ ਰੱਖਣ ਵਾਲੀ ਇਹ ਹੈ ਕਿ ਜੋ ਰਸਮ ਕੁਰਬਾਨੀ ਦੀ ਯਹੂਦੀਆਂ ਵਿੱਚ ਸੀ, ਸੋ ਸਾਰੇ ਸੰਸਾਰ ਵਿੱਚ ਫੈਲੀ ਹੋਈ ਸੀ। ਕਈ ਵਿਦਵਾਨ ਸੱਜਣਾਂ ਨੂੰ ਪਤਾ ਹੋਵੇਗਾ ਕਿ ਪੀਰੂ, ਮੈਕਸੀਕੋ, ਟਿਊਟਨ, ਸਲੈਵ ਆਦਿ ਕਈ ਕੌਮਾਂ ਦੇ ਪ੍ਰਾਚੀਨ ਮਤ ਜੋ ਹੁਣ ਲੋਪ ਹੋ ਚੁੱਕੇ ਹਨ, ਉਹਨਾਂ ਵਿੱਚ ਵੀ ਕੁਰਬਾਨੀਆਂ ਹੁੰਦੀਆਂ ਸਨ। ਵੇਦਾਂ ਦੇ ਸਮੇਂ ਵੀ ਭਾਰਤ ਵਿੱਚ ਇਹਨਾਂ ਦਾ ਜ਼ੋਰ ਘੱਟ ਨਹੀਂ ਸੀ, ਸੋ ਇਹ ਰਿਵਾਜ ਬਹੁਤ ਪੁਰਾਣਾ ਹੈ। ਇਸ ਰਿਵਾਜ ਦੇ ਉਡਾਉਣ ਦੀ ਵੱਡੀ ਕੋਸ਼ਿਸ਼ ਬੁੱਧ ਮਤ ਵੱਲੋਂ ਹੁੰਦੀ ਰਹੀ ਹੈ, ਜੈਸਾ ਕਿ ਅਸ਼ੋਕ ਆਦਿਕ ਮਹਾਰਾਜਿਆਂ ਦੀਆਂ ਲਿਖਤਾਂ ਤੋਂ ਸਾਬਤ ਹੁੰਦਾ ਹੈ। ਪਰ ਮੁਹੰਮਦੀ ਮਤ ਨੇ ਅਜੇ ਵੀ ਇਸ ਰਸਮ ਨੂੰ ਦੂਰ ਨਹੀਂ ਆਉਣ ਦਿੱਤਾ, ਜਿਸ ਕਰਕੇ ਧਰਮ ਦੀ ਚਾਦਰ ਹੇਠ ਹਿੰਸਾ ਪਾਪਾਂ ਦਾ ਕੁਫਾਰਾ ਬਣ ਕੇ ਅਜੇ ਤੱਕ ਦੁਨੀਆਂ ਵਿੱਚ ਚੱਲ ਰਹੀ ਹੈ। ਮੁਹੰਮਦ ਦੀ ਮਤ ਦੁਨੀਆਂ ਦੇ ਸਾਰੇ ਹਿੱਸਿਆਂ ਵਿੱਚ ਕੁਝ ਨਾ ਕੁਝ ਪ੍ਰਚਲਿਤ ਹੋ ਰਿਹਾ ਹੈ। ਸੋ ਜੇ ਸਿੱਖੀ ਨੇ ਵਾਅਦਾ ਕਰਨਾ ਹੈ ਤਾਂ ਇਹ ਕੁਰਬਾਨੀ ਦਾ ਮਸਲਾ ਨਾ ਸਿਰਫ ਮੁਹੰਮਦੀਆਂ ਵੱਲੋਂ ਹੀ ਸਿੱਖੀ ਦੀ ਮੁਖਾਲਫਤ ਉੱਤੇ ਉੱਠੇਗਾ, ਜੋ ਇਹ ਕਹਿੰਦੇ ਹਨ ਕਿ ਇਸੀ ਕੁਰਬਾਨੀ ਦੇ ਅਸੂਲ ਦੀ ਇੱਜ਼ਤ ਵਿੱਚ ਹਜ਼ਰਤ ਮਸੀਹ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤਰ੍ਹਾਂ ਹੋਰਨਾਂ ਮਤਾਂ ਵੱਲੋਂ ਵੀ ਇਹ ਸਵਾਲ ਉੱਠਿਆ ਕਰਨਗੇ। ਇਸ ਵੇਲੇ ਸਾਡੇ ਆਰੀਆ ਭਾਈ ਸੰਸਕ੍ਰਿਤ ਦੀ ਪੜ੍ਹਾਈ ਵੱਲ ਜ਼ੋਰ ਬਹੁਤ ਦੇ ਰਹੇ ਹਨ। ਜਦ ਸੰਸਕ੍ਰਿਤ ਜ਼ੋਰ ਫੜੇਗੀ ਤਾਂ ਵੇਦਾਂ ਵਿੱਚ ਜੋ ਨਰਮੇਦ, ਗੋਮੇਦ ਆਦਿ ਕੁਰਬਾਨੀਆਂ ਦਾ ਜ਼ਿਕਰ ਹੈ, ਸੋ ਜ਼ਰੂਰ ਕਿਸੇ ਨਾ ਕਿਸੇ ਦਿਨ ਪੈਦਾ ਹੋਵੇਗਾ, ਕਿਉਂਕਿ ਹਿੰਦੁਸਤਾਨ ਵਿੱਚ ਬ੍ਰਹਮੋ, ਸਨਾਤਨੀ, ਮੁਸਲਮਾਨ, ਈਸਾਈ, ਜੈਨੀ ਆਦਿਕ ਹੋਰ ਕਈ ਮਤਾਂ ਵਾਲੇ ਵੀ ਵਸਦੇ ਹਨ, ਜੋ ਵੇਦਾਂ ਦੇ ਮੰਤਰਾਂ ਦਾ ਯਥਾਰਥ ਅਰਥ ਜ਼ਰੂਰ ਕਰਨਗੇ। ਹਰ ਮਤ ਦੇ ਆਦਮੀ ਸਾਧੂ ਦਯਾਨੰਦ ਜੀ ਦੇ ਅਰਥਾਂ ਨੂੰ ਜੈਸਾ ਕਿ ਉਹ ਹੁਣੇ ਆਖ ਰਹੇ ਹਨ ਕਿ ਠੀਕ ਨਹੀਂ ਹਨ, ਅੱਗੋਂ ਵੀ ਅਸ਼ੁੱਧ ਕਹਿਣਗੇ, ਕਿਉਂਕਿ ਉਹਨਾਂ ਨੂੰ ਅਰਥਾਂ ਦੇ ਉਲਟ ਪੁਲਟ ਕਰਨ ਨਾਲ ਕੁਝ ਲਾਭ ਨਹੀਂ ਹੋਵੇਗਾ। ਗੌਤਮ ਜੀ ਦੇ ਸਮੇਂ ਤੋਂ ਪਹਿਲੇ ਹਿੰਦ ਵਿੱਚ ਜੋ ਕੁਰਬਾਨੀਆਂ ਹੁੰਦੀਆਂ ਸਨ ਅਤੇ ਜਿਨ੍ਹਾਂ ਕੁਰਬਾਨੀਆਂ ਨੂੰ ਅੱਗੇ ਰੱਖ ਕੇ ਅਜੇ ਤੱਕ ਹਿੰਦੂਆਂ ਦੇ ਕਈ ਫਿਰਕੇ ਆਪਣੇ ਆਪਣੇ ਇਸ਼ਟ ਦੇਵਤਾ ਦੇ ਸਥਾਨਾਂ ਪਰ ਜਾ ਕੇ ਨਾਰੀਅਲ, ਤਰਬੂਜ਼ ਆਦਿਕ ਫਲ ਅਤੇ ਬੱਕਰੇ, ਸੰਡੇ ਆਦਿਕ ਪਸ਼ੂ ਹੁਣ ਤੱਕ ਚੜਾਉਂਦੇ ਹਨ। ਸਗੋਂ ਨਰਮੇਦ ਆਦਿਕ ਰੀਤਾਂ ਦੀ ਜਗ੍ਹਾ ਆਪਣੇ ਸਿਰਾਂ ਦੇ ਵਾਲ ਮਨਾਉਂਦੇ ਹਨ। ਇਹ ਕੁਰੀਤੀ ਅਜੇ ਤੱਕ ਇੱਥੋਂ ਤੱਕ ਜਾਰੀ ਹੈ ਕਿ ਕਿਤੇ ਕਿਤੇ ਸਾਡੇ ਸਿੰਧੀ ਭਾਈ ਪੰਜਾਂ ਨੇ ਅਰਦਾਸ ਦੇ ਕੇ ਆਪਣੀ ਚੰਡ ਖਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਧਰਮਸ਼ਾਲਾ ਵਿੱਚ ਜਾ ਕੇ ਮੁੰਡਵਾਉਂਦੇ ਹਨ। ਸੋ ਜਦ ਸੰਸਕ੍ਰਿਤ ਤਰੱਕੀ ਪਾ ਜਾਵੇਗੀ ਤਾਂ ਇਸ ਕੁਰੀਤੀ ਨੂੰ ਕਾਇਮ ਰੱਖਣ ਵਾਸਤੇ ਇਹ ਲੋਕ ਵੇਦ ਮੰਤਰ ਪੇਸ਼ ਕੀਤਾ ਕਰਨਗੇ। ਸੋ ਕੁਰਬਾਨੀ ਦੀ ਰਸਮ ਸਿੱਖੀ ਦੇ ਮੁਕਾਬਲੇ ਉੱਪਰ ਬਹੁਤ ਜ਼ੋਰ ਸ਼ੋਰ ਨਾਲ ਖੜ੍ਹੀ ਹੋਵੇਗੀ, ਜਿਸ ਕਰਕੇ ਸਾਡੇ ਗਿਆਨੀਆਂ ਅਤੇ ਵਿਦਿਆਵਾਨਾਂ ਨੂੰ ਇਸ ਕੁਰੀਤੇ ਦੇ ਦੂਰ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਅਤੇ ਸਿੱਖ ਮਤ ਦੀਆਂ ਜ਼ਬਰਦਸਤ ਦਲੀਲਾਂ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ, ਤਾਂ ਕਿ ਸਾਡੇ ਗ੍ਰੰਥੀ ਇਸ ਸਿਧਾਂਤ ਤੋਂ ਚੰਗੀ ਤਰ੍ਹਾਂ ਵਾਕਫ ਹੋ ਕੇ ਇਸ ਕੁਰੀਤੀ ਨੂੰ ਸਿੱਖਾਂ ਵਿੱਚ ਨਾ ਵੜਨ ਦੇਣ। ਪਰ ਇਹ ਸਾਰਾ ਕੰਮ ਛੋਟਾ ਜਿਹਾ ਨਹੀਂ ਹੈ। ਜਿਸ ਤਰ੍ਹਾਂ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਲਿਖਣ ਦਾ ਕੰਮ ਸਿੱਖ ਵਿਦਿਆਵਾਨਾਂ ਦਾ ਹੈ, ਇਸੇ ਤਰ੍ਹਾਂ ਇਸ ਤੋਂ ਚੰਗੀ ਤਰ੍ਹਾਂ ਖਬਰਦਾਰ ਰਹਿਣ ਦਾ ਚੰਗੇ ਗ੍ਰੰਥੀਆਂ ਦਾ ਹੈ। ਨਹੀਂ ਤਾਂ ਕਈ ਕੁਰੀਤੀਆਂ ਸਿੱਖਾਂ ਵਿੱਚ ਕੁਰਬਾਨੀ ਦੇ ਬਹਾਨੇ ਵੜ ਜਾਣਗੀਆਂ, ਜੈਸਾ ਕਿ ਹੁਣੇ ਹੀ ਕਈ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਘਿਓ ਸਾੜਨ ਦਾ ਕੰਮ ਜਾਰੀ ਹੋ ਗਿਆ ਹੈ, ਜਿਸ ਨੂੰ ਲੋਕ ਹਵਨ ਆਖਦੇ ਹਨ। ਅਤੇ ਸਾਡੇ ਅਵਿਦਿਆਵਾਨ ਗ੍ਰੰਥੀ ਅਵਿਦਿਆ ਦੇ ਕਾਰਨ ਜਾਂ ਲਾਲਚ ਵਿੱਚ ਫਸ ਕੇ ਇਸ ਕੰਮ ਨੂੰ ਰੋਕਣ ਦੀ ਥਾਂ ਸਗੋਂ ਇਸ ਕੰਮ ਵਿੱਚ ਹਿੱਸਾ ਲੈਣ ਲੱਗ ਪਏ ਹਨ, ਜਿਸ ਕਰਕੇ ਮਿੱਤਰੋ ਇਸ ਕੁਰੀਤੀ ਨੂੰ ਦੁਨੀਆ ਭਰ ਵਿੱਚੋਂ ਦੂਰ ਕਰਨ ਦੀ ਖਾਤਰ ਚੰਗੇ ਗ੍ਰੰਥੀ ਪੈਦਾ ਕਰੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।